ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾਰੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਬਿਸਥਾਰ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਚ ਤਤ ਬਿਸਥਾਰ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਖਤ ਅਤੇ ਹਕੀਕਤ ਤੇ ਸੁਭਾਇਮਾਨ ਮੇਰੇ ਦਸਾਂ ਹੀ ਪਾਤਸ਼ਾਹੀਆਂ ਦੇ ਹਿਰਦਾ ਸਵਰੂਪ ਸਤਿਗੁਰੂ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਸੱਚੀ ਸਰਕਾਰ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦੁੱਤੀ ਹਜ਼ੂਰੀ ਅੰਦਰ ਸੱਜ ਬੈਠੇ ਗੁਰਦੇਵ ਪਿਤਾ ਜੀ ਦੇ ਖਾਸ ਰੂਪ ਗੁਰੂ ਪਿਆਰੇ ਸਨਮਾਨਯੋਗ ਸਤ ਸੰਗੀ ਜਨੋ ਦੋਨੋਂ ਹੱਥ ਜੋੜ ਪ੍ਰੇਮ ਸਹਿਤ ਬੁਲਾਈ ਗੁਰਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵਡਭਾਗੇ ਹੋ ਜੋ ਕਿ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਭਾਇਮਾਨ ਹੋ ਕੇ ਅੱਜ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਨੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋਣ ਵਕਤ ਸ੍ਰੀ ਮੁਖਵਾਕ ਬਖਸ਼ੇ ਨੇ, ਉਸ ਸ੍ਰੀ ਮੁਖਵਾਕ ਸਾਹਿਬ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਸਿੱਖ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਭਾਏਮਾਨ ਹੋਏ ਹੋ। ਗੁਰਮੁਖ ਪਿਆਰੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸ੍ਰੀ ਮੁਖਵਾਕ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ। ਆਓ ਅੰਦਰ ਦਾ ਟਿਕਾ ਬਣਾ ਕੇ, ਅੰਦਰ ਦੀ ਜਗਿਆਸਾ ਨੂੰ ਬਣਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ੍ਰੀ ਮੁਖਵਾਕ ਸਾਹਿਬ ਦੀ ਕਥਾ ਸਰਵਣ ਕਰੀਏ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾਰੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ।
ਬੈਰਾੜੀ ਰਾਗ ਦੇ ਅੰਦਰ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਅੱਜ ਦਾ ਸ੍ਰੀ ਮੁਖਵਾਕ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਆਰੰਭਕ ਪੰਕਤੀਆਂ ਦੇ ਵਿੱਚ ਬਚਨ ਬਖਸ਼ ਰਹੇ ਨੇ, ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਤੋਂ ਭਾਵ ਹੈ ਹਰੀ, ਜਨ ਤੋਂ ਭਾਵ ਹੈ ਪ੍ਰਭੂ ਦਾ ਪਿਆਰਾ, ਰਾਮ ਨਾਮ, ਰਾਮ ਤੋਂ ਭਾਵ ਹੈ ਰਮਿਆ ਹੋਇਆ ਵਾਹਿਗੁਰੂ, ਨਾਮ ਤੋਂ ਭਾਵ ਹੈ ਉਸ ਦਾਤੇ ਦਾ ਨਾਮ, ਗੁਣ ਤੋਂ ਭਾਵ ਹੈ ਪਰਉਪਕਾਰ, ਗਾਵੇ ਤੋਂ ਭਾਵ ਹੈ ਗਾਉਂਦਾ ਹੈ। ਜਿਹੜਾ ਵਾਹਿਗੁਰੂ ਦਾ ਜਨ ਹੈ, ਵਾਹਿਗੁਰੂ ਦਾ ਪਿਆਰਾ ਹੈ, ਉਹ ਆਪਣੀ ਰਸਨਾ ਦੇ ਨਾਲ ਪ੍ਰਭੂ ਦੀ ਸਿਫਤ ਕਰਦਾ ਹੈ, ਪ੍ਰਭੂ ਦੀ ਸਿਫਤ ਗਾਉਂਦਾ ਹੈ। ਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਦੇ, ਗੁਰਬਾਣੀ ਦੇ ਅੰਦਰ ਜਿਸ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਜਨ ਸ਼ਬਦ ਕਹਿ ਕੇ ਸਤਿਕਾਰ ਦਿੱਤਾ ਹੈ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉਸੇ ਰੂਹ ਨੂੰ ਸਚਿਆਰ ਸ਼ਬਦ ਕਹਿ ਕੇ ਸਤਿਕਾਰ ਦਿੱਤਾ ਹੈ। ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ, ਸ੍ਰੀ ਜਪਜੀ ਸਾਹਿਬ ਦੇ ਅੰਦਰ ਬਚਨ ਹੈ, ਕੇਵ ਸਚਿਆਰਾ ਹੋਈ ਹੈ ਕੇਵ ਕੂੜੈ ਟੁੱਟੈ ਪਾਲ। ਜਿਨ੍ਹਾਂ ਦੇ ਅੰਦਰੋਂ ਕੂੜ ਦੀ ਪਾਲ, ਝੂਠ ਦੀ ਦੀਵਾਰ ਟੁੱਟ ਜਾਂਦੀ ਹੈ, ਸੱਚ ਜਾਣਿਓ ਗੁਰਮੁਖ ਪਿਆਰਿਓ, ਉਹਨਾਂ ਗੁਰਸਿੱਖਾਂ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਚਿਆਰ ਸ਼ਬਦ ਦੇ ਨਾਲ ਤਸਬੀਹ ਦਿੰਦੇ ਨੇ। ਤੇ ਇੱਕ ਥਾਂ ਤੇ ਹੋਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਵਿਚਾਰ ਕਰਦੇ ਹਾਂ ਤੇ ਮਹਾਰਾਜ ਗੁਰਬਾਣੀ ਵਿੱਚ ਬਚਨ ਬਖਸ਼ਦੇ ਨੇ ਕਿ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ। ਔਰ ਇਹ ਜਿਹੜਾ ਜਨ ਸ਼ਬਦ ਹੈ ਸਤਸੰਗੀ ਜਨੋ, ਦੋ ਅਰਥਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਆਉਂਦਾ ਹੈ। ਇੱਕ ਥਾਂ ਤੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉਂ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਉੱਥੇ ਜਨ ਦੇ ਚਰਨਾਂ ਦੇ ਅੰਦਰ ਪੈਰ ਦੇ ਵਿੱਚ ਬਿੰਦੀ ਲਾ ਉਚਾਰਨ ਹੋਣਾ ਹੈ, ਉਸ ਦਾ ਅਰਥ ਬਣ ਜਾਏਗਾ ਮਾਤਾ ਖੀਵੀ ਸਾਹਿਬ ਜੀ। ਤੇ ਜਦੋਂ ਆਪਾਂ ਜਨ ਉਚਾਰਨ ਕਰਦੇ ਹਾਂ ਨਾ, ਤੇ ਜਨ ਦਾ ਅਰਥ ਬਣ ਜਾਂਦਾ ਹੈ ਪ੍ਰਭੂ ਜੀ ਦਾ ਪਿਆਰਾ, ਵਾਹਿਗੁਰੂ ਜੀ ਦੇ ਦਰੋਂ ਵਰੋਸਾਇਆ ਹੋਇਆ। ਗੁਰੂ ਰਾਮਦਾਸ ਮਹਾਰਾਜ ਜਨ ਸ਼ਬਦ ਕਹਿ ਕੇ ਸਤਿਕਾਰ ਦਿੰਦੇ ਨੇ, ਤੇ ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਹਾਂ ਨਾ, ਉੱਥੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਗੁਰਮੁਖ ਨੂੰ ਸਾਧੂ ਸ਼ਬਦ ਕਹਿ ਕੇ ਸਤਿਕਾਰ ਦਿੱਤਾ ਹੈ ਜਾਂ ਬ੍ਰਹਮ ਗਿਆਨੀ ਸ਼ਬਦ ਕਹਿ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਡਿਆਇਆ ਹੈ। ਔਰ ਖਿਆਲ ਕਰਿਆ ਜੇ ਹੋ ਸਕਦਾ ਹੈ ਕਿਸੇ ਨਗਰ ਦੇ ਅੰਦਰ ਚੰਗੇ ਡਾਕਟਰ ਪੈਦਾ ਹੋ ਗਏ ਹੋਣ, ਹੋ ਸਕਦਾ ਕਿਸੇ ਇਲਾਕੇ ਦੇ ਵਿੱਚ ਚੰਗੇ ਵਕੀਲ ਤੇ ਚੰਗੇ ਇੰਜੀਨੀਅਰ ਪੈਦਾ ਹੋ ਗਏ ਹੋਣ, ਪਰੰਤੂ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਵਿਰਲੇ ਵਿਰਲੇ ਨਗਰ ਹੁੰਦੇ ਨੇ, ਵਿਰਲੇ ਵਿਰਲੇ ਇਲਾਕੇ ਜਾਂ ਦੇਸ਼ ਹੋਇਆ ਕਰਦੇ ਨੇ ਜਿਹੜੇ ਦੇਸ਼ਾਂ ਦੇ ਵਿੱਚ ਪ੍ਰਭੂ ਦੇ ਪਿਆਰੇ ਸੰਤ ਜਨਾਂ ਦਾ ਅਵਤਰਨ ਹੁੰਦਾ ਹੈ। ਵਣ ਵਣ ਵਾਸ਼ ਵਣਾਸਪਤ ਚੰਦਨ ਬਾਜ ਨ ਚੰਦਨ ਹੋਈ, ਪਰਬਤ ਪਰਬਤ ਅਸ਼ਟ ਧਾਤ ਪਾਰਸ ਬਾਜ ਨ ਕੰਚਨ ਸੋਈ, ਚਾਰ ਵਰਨ ਛੇ ਦਰਸ਼ਨਾ ਸਾਧ ਸੰਗਤ ਵਿਣ ਸਾਧ ਨ ਹੋਈ। ਭਾਈ ਗੁਰਦਾਸ ਸਾਹਿਬ ਜੀ ਨੂੰ ਜਗਿਆਸਾ ਵਾਲੇ ਗੁਰਮੁਖਾਂ ਨੇ ਪੁੱਛਿਆ, ਭਾਈ ਸਾਹਿਬ ਜੀ ਇਹ ਜਿਹੜੇ ਸਾਧੂ ਨੇ ਨਾਮ ਦੇ ਰਸੀਏ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜਨ ਕਹਿ ਵਡਿਆਇਆ ਹੈ, ਗੁਰਮੁਖ ਕਹਿ ਕੇ ਸਤਿਕਾਰ ਦਿੱਤਾ ਹੈ, ਇਹ ਕਿਹੜੀਆਂ ਧਰਤੀਆਂ ਦੇ ਉੱਤੇ ਜਨਮ ਲੈਂਦੇ ਨੇ? ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਦੇਖ ਸੱਜਣਾ ਹਰੇਕ ਜੰਗਲ ਦੇ ਵਿੱਚ ਤੈਨੂੰ ਅਰਿੰਡ ਦੀ ਲੱਕੜ ਮਿਲ ਜਾਏਗੀ, ਹਰੇਕ ਜੰਗਲ ਵਿੱਚ ਟਾਹਲੀ ਹੋ ਸਕਦੀ ਏ, ਕਰੀਰ ਹੋ ਸਕਦਾ ਏ, ਜੰਡ ਹੋ ਸਕਦਾ ਏ, ਪਰੰਤੂ ਹਰੇਕ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਨਹੀਂ ਹੁੰਦਾ। ਤੇ ਕਮਾਲ ਦੀ ਗੱਲ ਹੈ, ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਜਿਸ ਜੰਗਲ ਦੇ ਅੰਦਰ ਚੰਦਨ ਦਾ ਬੂਟਾ ਉੱਗ ਪੈਂਦਾ ਹੈ, ਉਹ ਸਾਰੇ ਦਾ ਸਾਰਾ ਜੰਗਲੀ ਚੰਦਨ ਦੀ ਸੁਗੰਧੀ ਦੇ ਨਾਲ ਮੁਅੱਤਰ ਹੋ ਜਾਂਦਾ ਹੈ। ਗੁਰਬਾਣੀ ਚੋਂ ਪੜ੍ਹਦਿਆਂ ਕਬੀਰ, ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹਿ ਬਸੇ ਜੋ ਚੰਦਨ ਪਾਸ। ਤੇ ਅਗਲੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਬਖਸ਼ੀ, ਕਹਿੰਦੇ ਹਰੇਕ ਪਰਬਤ ਦੇ ਵਿੱਚ ਕੋਇਲਾ ਹੋ ਸਕਦਾ ਹੈ, ਲੋਹਾ ਹੋ ਸਕਦਾ ਹੈ, ਹੋਰ ਦੁਨੀਆਂ ਦੇ ਖਣਿਜ ਪਦਾਰਥ ਤੇ ਧਾਤਾਂ ਹੋ ਸਕਦੀਆਂ ਨੇ, ਪਰੰਤੂ ਹਰੇਕ ਪਰਬਤ ਦੇ ਅੰਦਰ ਪਾਰਸ ਨਹੀਂ ਹੁੰਦਾ। ਤੇ ਸੱਜਣਾ ਚੇਤੇ ਰੱਖੀ, ਜਿਸ ਪਰਬਤ ਦੇ ਵਿੱਚ ਪਾਰਸ ਆ ਕੇ ਆਪਣਾ ਟਿਕਾਣਾ ਕਰ ਦਿੰਦਾ ਹੈ, ਉਹ ਸਾਰੇ ਦਾ ਸਾਰਾ ਪਰਬਤ ਜਿਹੜਾ ਹੈ ਉਹ ਸੋਨੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇਸੇ ਤਰ੍ਹਾਂ ਚਾਰ ਵਰਨ ਛੇ ਦਰਸ਼ਨਾ, ਜਿਹੜੇ ਚਾਰ ਵਰਨ ਨੇ, ਜਿਹੜੇ ਛੇ ਭੇਖ ਨੇ, ਚਾਰ ਵਰਨ ਛੇ ਦਰਸ਼ਨਾ ਸਾਧ ਸੰਗਤ ਵਿਣ ਸਾਧ ਨਾ ਹੋਈ। ਕਹਿੰਦੇ ਖਿਆਲ ਕਰੀ, ਸਾਧ ਸੰਗਤ ਤੋਂ ਬਗੈਰ ਕਦੀ ਵੀ ਸਾਧੂ ਬਣਦਾ ਨਹੀਂ। ਔਰ ਖਿਆਲ ਕਰਿਓ, ਜਿਸ ਧਰਤੀ ਦੇ ਉੱਤੇ ਪ੍ਰਭੂ ਦਾ ਜਨ, ਪ੍ਰਭੂ ਦਾ ਸੇਵਕ, ਪ੍ਰਭੂ ਦਾ ਪਿਆਰਾ ਆਪਣੇ ਕਦਮ ਰੱਖ ਦਿੰਦਾ ਏ, ਗੁਰਬਾਣੀ ਦਾ ਅਟਲ ਫਰਮਾਨ ਹੈ ਕਬੀਰ, ਸੋਈ ਮੁਖ ਧਨ ਹੈ ਜਾਂ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ। ਜਿਵੇਂ ਚੰਦਨ ਦਾ ਬੂਟਾ ਜੰਗਲ ਵਿੱਚ ਪੈਦਾ ਹੋਣ ਦੇ ਬਾਵਜੂਦ ਸਾਰੇ ਦਾ ਸਾਰਾ ਜੰਗਲ ਖੁਸ਼ਬੂ ਦੇ ਨਾਲ ਭਰ ਜਾਂਦਾ ਹੈ, ਜਿਵੇਂ ਪਰਬਤ ਦੇ ਅੰਦਰ ਪਾਰਸ ਹੋਣ ਦੇ ਬਾਵਜੂਦ ਸਾਰਾ ਪਰਬਤ ਸੋਨੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜਿਸ ਧਰਤੀ ਦੇ ਉੱਤੇ ਗੁਰੂ ਦੇ ਲਾਲ ਸੰਤ ਜਨ ਕਦਮ ਰੱਖ ਦਿੰਦੇ ਨੇ, ਗੁਰੂ ਦੇ ਲਾਲੋ, ਉਹ ਸਾਰੀ ਧਰਤੀ ਨੂੰ ਸਵਰਗ ਬਣਾ ਦਿੰਦੇ ਨੇ, ਖੁਸ਼ੀਆਂ ਤੇ ਖੇੜਿਆਂ ਦੇ ਨਾਲ ਉਹ ਧਰਤੀ ਭਰਪੂਰ ਹੋ ਜਾਂਦੀ ਹੈ। ਤੇ ਪ੍ਰਭੂ ਦੇ ਪਿਆਰੇ ਦੀ ਸਿਫਤ ਕੀ ਹੈ, ਜਾਂ ਪ੍ਰਭੂ ਦਾ ਸੰਤ ਕਿਸ ਨੂੰ ਆਖਿਆ ਗਿਆ? ਗੁਰਬਾਣੀ ਦੇ ਅੰਦਰ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪਿਖ ਹੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮੇਰਿਆ ਮਾਲਕਾ, ਬ੍ਰਹਮ ਗਿਆਨੀ ਦੇ ਲੱਛਣ ਕੀ ਨੇ? ਗੁਰੂ ਦਾ ਸੰਤ ਨਾਮ ਦਾ ਵਣਜਾਰਾ ਗੁਰਸਿੱਖੀ ਸਿਧਾਂਤਾਂ ਅਨੁਸਾਰ ਆਖਿਆ ਕਿਸ ਨੂੰ ਜਾਂਦਾ ਏ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਪ੍ਰਭੂ ਦੇ ਪਿਆਰੇ ਦੇ ਹਿਰਦੇ ਦੇ ਅੰਦਰ ਤੇ ਉਸ ਦੀ ਰਸਨਾ ਦੇ ਉੱਤੇ ਕੇਵਲ ਨਾਮ ਦਾ ਵਾਸਾ ਹੁੰਦਾ, ਨਾਮ ਤੋਂ ਬਗੈਰ ਉਹਦੇ ਹਿਰਦੇ ਦੇ ਅੰਦਰ ਹੋਰ ਕੁਛ ਵੀ ਨਹੀਂ। ਮਾਲਕ ਕਹਿੰਦੇ ਮਨ ਵਿੱਚ ਵੀ ਵਾਹਿਗੁਰੂ, ਤੇ ਜਦੋਂ ਪ੍ਰਭੂ ਦਾ ਪਿਆਰਾ ਰਸਨਾ ਕਰਕੇ ਬੋਲਦਾ ਹੈ, ਰਸਨਾ ਦੇ ਉੱਤੇ ਵੀ ਵਾਹਿਗੁਰੂ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਰੱਬੀ ਰਚਨਾ ਆਪਾਂ ਦਸਮ ਦੀ ਬਾਣੀ ਦੇ ਵਿੱਚੋਂ ਜ਼ਫਰਨਾਮਾ ਪੜ੍ਹਦੇ ਹਾਂ ਨਾ, ਤੇ ਮੇਰੇ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਜਿਸ ਵਕਤ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਲਿਖੀ, ਉਸ ਜਿੱਤ ਦੀ ਚਿੱਠੀ ਦੇ ਅੰਦਰ ਮੇਰੇ ਮਾਲਕ ਨੇ ਆਖਿਆ, ਉਹ ਸੱਜਣਾ ਤੂੰ ਆਪਣੇ ਆਪ ਨੂੰ ਔਰੰਗਜ਼ੇਬ ਲਿਖਦਾ ਏ, ਪਰੰਤੂ ਦਰ ਅਸਲ ਦੇ ਅੰਦਰ ਹਮੂ ਮਰਦ ਬਾਇਦ ਸ਼ਵਦ ਸ਼ੁਕ ਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਔਰੰਗਜ਼ੇਬ ਹੋਣਾ ਤੇ ਗੱਲ ਦੂਰ ਦੀ ਰਹੀ, ਉਹ ਸੱਜਣਾ ਤੂੰ ਤੇ ਇੱਕ ਮਰਦ ਵੀ ਨਹੀਂ, ਕਿਉਂਕਿ ਮਰਦ ਉਹ ਨੇ ਜੋ ਜ਼ਬਾਨ ਤੇ ਹੈ ਉਹੀ ਹਿਰਦੇ ਵਿੱਚ ਹੈ, ਜੋ ਹਿਰਦੇ ਵਿੱਚ ਹੈ ਉਹੀ ਜ਼ਬਾਨ ਦੇ ਉੱਤੇ ਹੈ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਜਿਹੜਾ ਸੰਤ ਹੈ ਉਹ ਗੁਰੂ ਦੇ ਲਾਲੋ ਜ਼ਬਾਨ ਕਰਕੇ ਵੀ ਪੱਕਾ ਹੈ ਔਰ ਹਿਰਦੇ ਕਰਕੇ ਵੀ ਪੱਕਾ ਹੈ। ਹਰ ਜਨ ਰਾਮ ਨਾਮ ਗੁਣ ਗਾਵੈ, ਜਿਹੜਾ ਪ੍ਰਭੂ ਦਾ ਜਨ ਹੈ ਉਹ ਦੁਨਿਆਵੀ ਲੋਕਾਂ ਦੀ ਸਿਫਤ ਨਹੀਂ ਕਰਦਾ, ਦੁਨਿਆਵੀ ਬੰਦਿਆਂ ਦੀ ਵਡਿਆਈ ਨਹੀਂ ਕਰਦਾ, ਉਹ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾ ਹੈ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੀ ਨਾ। ਉਹ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਦੁਨਿਆਵੀ ਵਿਅਕਤੀ ਦੀ ਪਰਵਾਹ ਨਹੀਂ ਕਰਦਾ। ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ। ਰੱਬ ਦਾ ਪਿਆਰਾ ਜ਼ਬਾਨ ਦੇ ਨਾਲ ਵਾਹਿਗੁਰੂ ਦੀ ਵਡਿਆਈ ਗਾਉਂਦਾ ਏ, ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਾਨ ਕੇ ਆਪਣਾ ਗੁਣ ਨਾ ਗਵਾਵਾ।
ਤੇ ਅਕਸਰ ਆਪਾਂ ਦੁਨੀਆਂ ਦੇ ਵਿੱਚ ਵਿਚਰਦੇ ਹਾਂ, ਜਦੋਂ ਕੋਈ ਵੀ ਪ੍ਰਭੂ ਦਾ ਪਿਆਰਾ ਮੇਰੇ ਮਾਲਕ ਦੀ ਵਡਿਆਈ ਕਰਦਾ ਹੈ ਨਾ, ਤੇ ਜਗਤ ਦੇ ਲੋਕ ਉੱਥੇ ਫਿਰ ਪ੍ਰਭੂ ਦੇ ਪਿਆਰੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ। ਔਰ ਖਿਆਲ ਕਰਿਓ, ਤਵੱਜੋ ਦਿਓ ਇਸ ਨੁਕਤੇ ਤੇ ਸਤਸੰਗੀ ਜਨੋ, ਜਿਹੜੀ ਨਿੰਦਿਆ ਹੈ ਉਹ ਹਮੇਸ਼ਾ ਆਪਣੇ ਤੋਂ ਸੀਨੀਅਰ ਦੀ ਹੁੰਦੀ ਹੈ। ਜਿਹੜਾ ਵੱਡਾ ਵਿਅਕਤੀ ਹੋਵੇ, ਗੁਣ ਕਰਕੇ ਵੱਡਾ ਹੋਵੇ, ਤਾਂ ਵੀ ਜਗਤ ਦੇ ਲੋਕ ਨਿੰਦਿਆ ਕਰਦੇ ਨੇ। ਸਿਮਰਨ ਭਜਨ ਬੰਦਗੀ ਕਰਕੇ ਕੋਈ ਵੱਡਾ ਹੋਵੇ ਤੇ ਤਾਂ ਵੀ ਜਗਤ ਦੇ ਲੋਕ ਨਿੰਦਿਆ ਕਰਦੇ ਨੇ। ਤੇ ਜਦੋਂ ਅਕਸਰ ਆਪਾਂ ਪੁਰਾਤਨ ਮਹਾਂਪੁਰਸ਼ਾਂ ਦਾ ਜਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਦਾ ਜੀਵਨ ਪੜ੍ਹਦੇ ਨਾ, ਜਗਤ ਦੇ ਲੋਕਾਂ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਇੱਦਾਂ ਦੇ ਬਚਨ ਆ ਕੇ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਬਚਨ ਬਖਸ਼ਿਸ਼ ਕੀਤੇ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਦਾ ਕਬਿੱਤ ਇੱਥੇ ਬੜਾ ਪਿਆਰਾ ਢੁੱਕਦਾ ਹੈ, ਕਹਿੰਦੇ ਸਤ ਸੰਗੀ ਜਨੋ, ਐਵੇਂ ਕਿਸੇ ਦੀ ਇੱਕ ਗਲਤੀ ਵੇਖ ਕੇ, ਇੱਕ ਗੁਸਤਾਖੀ ਵੇਖ ਕੇ ਉਸ ਦੀ ਨਿੰਦਿਆ ਕਰਨੀ ਨਾ ਸ਼ੁਰੂ ਕਰ ਦਿਆ ਕਰੋ, ਕਿਉਂਕਿ ਅੱਜ ਜਗਤ ਦੀ ਫਿਤਰਤ ਬਣੀ, ਜਗਤ ਦੇ ਲੋਕਾਂ ਦਾ ਸੁਭਾਅ ਬਣਿਆ ਹੈ। ਮਾੜੀ ਜੀ ਕੋਈ ਗੱਲ ਜਗਤ ਦੇ ਵਿੱਚ ਫੈਲਦੀ ਹੈ ਨਾ, ਤੇ ਅਕਸਰ ਜਗਤ ਦੇ ਲੋਕ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਦੇਖ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਓਰ ਦੇਖ ਦੋਖ ਨਾ ਵਿਚਾਰੀਐ। ਸੰਦਲ ਸੁਗੰਧਿ ਅਤ ਕੋਮਲ ਕਮਲ ਜੈਸੇ ਕੰਟਕ ਬਲੋਕ ਨਾ ਅਵਗੁਣ ਉਰਧਾਰੀਐ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ। ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ, ਨਿੰਦਿਆ ਵਿਭੂਤ ਸਗਲ ਨਾ ਚਿਤਾਰੀਐ। ਮੈਂ ਇੱਕ ਇੱਕ ਪੰਕਤੀ ਦੇ ਅਰਥ ਕਰਨ ਲੱਗਾ, ਟਕਾ ਦੇ ਨਾਲ ਸੁਣਿਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ ਆਪੋ ਆਪਣਾ ਵੇਖਣ ਦਾ ਨਜ਼ਰੀਆ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ। ਜੇਕਰ ਕਿਸੇ ਨੇ ਵੇਖਣੇ ਨੇ ਮੋਰ ਦੇ ਨੇਤਰ, ਵੇਖੋ ਕੈਸੇ ਸੁੰਦਰ। ਜੇ ਉਹਦੇ ਖੰਭਾਂ ਵੱਲ ਵੇਖੀਏ ਤੇ ਬਲਿਹਾਰੇ ਜਾਈਦਾ, ਤੇ ਜੇਕਰ ਉਹਦੀ ਕਲਗੀ ਵੇਖੀਏ ਤੇ ਸਦਕੇ ਜਾਈਦਾ ਏ। ਪਰੰਤੂ ਜਿਸ ਸੱਜਣ ਨੇ ਨੁਕਸ ਲੱਭਣਾ ਏ ਨਾ, ਉਹਨੇ ਸੱਜਣੋ ਖੰਭ ਨਹੀਂ ਜੇ ਵੇਖਣੇ, ਉਹਨੇ ਮੋਰ ਦੀ ਕਲਗੀ ਨਹੀਂ ਵੇਖਣੀ, ਉਹਨੇ ਇਹ ਗੱਲ ਵੇਖਣੀ ਹੈ, ਕਹਿੰਦਾ ਇਹਦੇ ਪੈਰ ਤੇ ਵਿੰਗੇ ਨੇ ਮੇਰੇ ਬਚਨ ਦੇ, ਭਾਈ ਗੁਰਦਾਸ ਜੀ ਦੇ। ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਓਰ ਦੇਖ, ਪੱਗ ਨਾਮ ਏ ਚਰਨਾਂ ਦਾ, ਓਰ ਨਾਮ ਏ ਵੱਲ ਦਾ, ਦੁੱਖ ਨਾਮ ਵਿਚਾਰੀਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਦਾ ਇੱਕ ਗੁਨਾ ਇੱਕ ਗਲਤੀ ਵੇਖ ਕੇ ਇਹ ਨਾ ਗੱਲ ਕਹਿ ਦਈ ਕਿ ਸਾਰੇ ਦਾ ਸਾਰਾ ਮੋਰ ਹੀ ਕੋ ਜਾਏ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਸੰਦਲ ਕਹਿੰਦੇ ਜੀ ਚੰਦਨ ਦੇ ਬੂਟੇ ਨੂੰ, ਜਿਵੇਂ ਚੰਦਨ ਦਾ ਬੂਟਾ ਸਾਰੇ ਦਾ ਸਾਰਾ ਸੁਗੰਧੀ ਨਾਲ ਭਰਪੂਰ ਹੈ। ਕੋਮਲ ਕਮਲ ਜੈਸੇ, ਕਮਲ ਤੋਂ ਭਾਵ ਹੈ ਕਮਲ ਦਾ ਫੁੱਲ, ਕੰਟਕ ਬਲੋਕ ਨ ਅਵਗੁਣ ਉਰਧਾਰੀਆ। ਜਿੰਨੇ ਗਲਤੀ ਵੇਖਣੀ ਉਹਨੇ ਇਹ ਨਹੀਂ ਵੇਖਣਾ ਕਿ ਕਮਲ ਦਾ ਫੁੱਲ ਸੁਗੰਧੀ ਬੜੀ ਦਿੰਦਾ। ਜਿਹੜਾ ਵੀ ਕੋਈ ਆਏ, ਵੈਰੀ ਆਏ, ਸੱਜਣੇ ਆਏ, ਦੁਸ਼ਮਣੇ ਆਏ, ਉਹ ਸੁਗੰਧੀ ਦੇ ਨਾਲ ਭਰਪੂਰ ਕਰਦਾ ਏ। ਪਰੰਤੂ ਜਿਹਨੇ ਗੁਸਤਾਖੀ ਲੱਭਣੀ ਹੈ, ਨੁਕਸ ਲੱਭਣਾ ਏ, ਉਹਨੇ ਆਖਣਾ ਜੇ ਫੁੱਲ ਨੂੰ ਕੀ ਕਰਨਾ ਹੈ, ਇਹਦੇ ਨਾਲ ਤੇ ਕੰਡੇ ਹੀ ਬੜੇ ਲੱਗੇ ਹੋਏ ਨੇ। ਅਗਲਾ ਬਚਨ ਭਾਈ ਗੁਰਦਾਸ ਸਾਹਿਬ ਜੀ ਬਖਸ਼ਦੇ ਨੇ, ਕਹਿੰਦੇ ਜੈਸੇ ਸੰਦਲ ਸੁਗੰਧ ਅਤ ਸਿੰਬਲ ਬਰਖ ਮੋਰ। ਕਹਿੰਦੇ ਦੇਖ ਸੱਜਣਾ, ਹਰੇਕ ਪੱਖ ਦੇ ਨਾਲ ਅੰਬ ਦਾ ਬੂਟਾ ਜਿਹੜਾ ਉਹ ਬੜਾ ਸੁਗੰਧੀ ਭਰਪੂਰ ਹੈ। ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀ ਹੈ, ਪਰੰਤੂ ਜਿਹਨੇ ਨੁਕਸ ਲੱਭਣਾ ਏ, ਉਹ ਕਹਿੰਦਾ ਅੰਬ ਦੇ ਬੂਟੇ ਦਾ ਮੈਂ ਕੀ ਕਰਾਂ, ਕਹਿੰਦਾ ਗਿਟਕ ਤੇ ਇਹਦੀ ਕੌੜੀ ਹੈ। ਹੁਣ ਵੇਖੋ ਨੁਕਸ ਲੱਭਣ ਵਾਲਾ ਮੋਰ ਨੂੰ ਵੇਖਦਾ ਤੇ ਕਹਿੰਦਾ ਇਹਦੇ ਪੈਰ ਵਿੰਗੇ ਨੇ। ਕੋਮਲ ਕਮਲ ਨੂੰ ਤੱਕਣ ਵਾਲਾ ਉਹ ਕਹਿੰਦਾ ਇਹਦੇ ਨਾਲ ਕੰਡੇ ਲੱਗੇ ਹੋਏ ਨੇ। ਅੰਬ ਨੂੰ ਵੇਖਣ ਵਾਲਾ ਉਹ ਕਹਿੰਦਾ ਇਹਦੀ ਗਿਟਕ ਕੌੜੀ ਹੈ। ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਸੱਜਣਾ ਜੇਕਰ ਕੁਝ ਗ੍ਰਹਿਣ ਕਰਨਾ ਹੈ, ਨਿੰਦਿਆ ਵਿਭੂਤ ਨਾ ਸਗਲ ਚਿਤਾਰੀਆ। ਕਹਿੰਦੇ ਗੁਰੂ ਦੇ ਗਿਆਨ ਨੂੰ ਨਿਮਰਤਾ ਦੇ ਨਾਲ ਝੋਲੀ ਕਰਕੇ ਗੁਰਸਿੱਖਾਂ ਦੇ ਪਾਸੋਂ ਮੰਗ ਲਾ, ਉੱਥੇ ਕਿਸੇ ਦੇ ਉੱਤੇ ਤਰਕ ਨਾ ਕਰੀ। ਪਰੰਤੂ ਸੱਚ ਜਾਣਿਓ ਗੁਰੂ ਦੇ ਲਾਲੋ, ਨਿੰਦਿਆ ਵੀ ਵਿਦਵਾਨ ਮਹਾਂਪੁਰਸ਼ ਦੱਸਦੇ ਨੇ ਇੱਕ ਮਾਨਸਿਕ ਰੋਗ ਹੈ, ਜਿਵੇਂ ਬਾਕੀ ਬਿਮਾਰੀਆਂ ਨੇ ਨਾ, ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਨਿੰਦਿਆ ਕਰਦੇ ਨੇ, ਤਰਕਬਾਜ਼ੀ ਕਰਦੇ ਨੇ, ਉਹ ਇੱਕ ਮਾਨਸਿਕ ਰੋਗੀ ਨੇ। ਤੇ ਜਿੰਨੀ ਦੇਰ ਤੱਕ ਉਹ ਪੰਜਾਂ ਸੱਤਾਂ ਜਾਣਿਆਂ ਦੀ ਨਿੰਦਿਆ ਨਾ ਕਰ ਲੈਣ, ਉਹਨਾਂ ਨੂੰ ਉਹਨਾਂ ਦੇ ਰੋਗ ਤੋਂ ਨਿਜਾਤ ਨਹੀਂ ਮਿਲਦੀ। ਤੇ ਜਦੋਂ ਮੈਂ ਭਗਤ ਕਬੀਰ ਸਾਹਿਬ ਨੂੰ ਬੇਨਤੀ ਕੀਤੀ, ਭਗਤ ਜੀ ਜਗਤ ਦੇ ਵਿੱਚ ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕਿਉਂ ਹੁੰਦੀ ਹੈ, ਤੇ ਭਗਤ ਕਬੀਰ ਸਾਹਿਬ ਜੀ ਨੇ ਨਿਮਰਤਾ ਦੇ ਨਾਲ ਗੱਲ ਆਖੀ, ਕਹਿੰਦੇ ਸੱਜਣਾ ਪ੍ਰਭੂ ਦੇ ਪਿਆਰਿਆਂ ਨੂੰ ਇਸ ਚੀਜ਼ ਦੇ ਨਾਲ ਫਰਕ ਕੋਈ ਨਹੀਂ ਪੈਂਦਾ। ਪੁੱਛਿਆ ਗਿਆ ਕਿਉਂ, ਦੁਨੀਆਂ ਵਾਲਿਆਂ ਨੂੰ ਤੇ ਫਰਕ ਬੜਾ ਪੈਂਦਾ, ਜੇਕਰ ਕਿਸੇ ਦੀ ਨਿੰਦਿਆ ਹੋ ਜਾਏ ਤੇ ਸਮਾਜ ਦੇ ਲੋਕ ਝਗੜਾ ਕਰਨ ਤੇ ਉੱਤਰ ਆਉਂਦੇ ਨੇ, ਤੇ ਪ੍ਰਭੂ ਦੇ ਪਿਆਰੇ ਕਿਉਂ ਨਹੀਂ? ਕਹਿੰਦੇ ਸੱਜਣਾ ਸੱਚ ਜਾਣੀ ਨਿੰਦਕ ਹਮਰੇ ਕਪਰੇ ਧੋਵੇ। ਕਹਿੰਦੇ ਜਿਹੜਾ ਨਿੰਦਕ ਹੈ ਨਾ, ਉਹ ਸਾਡੇ ਬਸਤਰ ਉਜਲੇ ਕਰਦੇ। ਤੇ ਭਗਤ ਕਬੀਰ ਸਾਹਿਬ ਜੀ ਨੇ ਤੇ ਇੱਥੋਂ ਤੱਕ ਮਾਂ ਦੇ ਨਾਲ ਨਿੰਦਕ ਦੀ ਤਸਬੀਹ ਦੇ ਦਿੱਤੀ ਹੈ। ਜਿਵੇਂ ਮਾਂ ਬਚਪਨ ਦੇ ਅੰਦਰ ਬੱਚੇ ਦੇ ਬਸਤਰਾਂ ਨੂੰ ਉਜਲਾ ਕਰਦੀ ਹੈ ਆਪਣੇ ਹੱਥਾਂ ਦੇ ਨਾਲ, ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਮਾਂ ਬੱਚੇ ਦੇ ਬਸਤਰ ਹੱਥਾਂ ਦੇ ਨਾਲ ਧੋਂਦੀ ਹੈ, ਤੇ ਜਿਹੜਾ ਨਿੰਦਕ ਸੱਜਣ ਹੈ ਉਹ ਆਪਣੀ ਰਸਨਾਂ ਦੇ ਨਾਲ ਸਾਧੂਆਂ ਦੇ ਗੁਰਮੁਖਾਂ ਦੇ ਪਾਪਾਂ ਨੂੰ ਧੋਣ ਦਾ ਕੰਮ ਕਰਦਾ ਏ। ਔਰ ਖਿਆਲ ਕਰਿਓ, ਜੇਕਰ ਇੱਕ ਇੱਕ ਨਿੰਦਕ ਨੂੰ ਸਪਸ਼ਟੀਕਰਨ ਦਿਓ ਵੀ ਸੱਜਣਾ ਤੂੰ ਕਾਹਦੇ ਵਾਸਤੇ ਨਿੰਦਿਆ ਕਰਦਾ ਏ, ਹੱਥ ਜੋੜ ਕੇ ਬੇਨਤੀ ਕਰੋ, ਖਿਆਲ ਕਰਿਆ ਜੇ ਨਿੰਦਕ ਕਦੀ ਨਹੀਂ ਜੇ ਹਟੇਗਾ। ਬਾਣੀ ਦੇ ਅੰਦਰ ਬਚਨ ਦੇ ਕੇ ਨਿੰਦਕ ਹਟਦਾ ਕਿੱਦਾਂ ਏ, ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭੈ ਦਇਆਲਾ ਸਿਵ ਕੇ ਬਾਣ ਸਿਰ ਕਟਿਓ। ਕਹਿੰਦੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਨਾ, ਨਿੰਦਕ ਜਿਹੜਾ ਉਹ ਆਪਣੇ ਆਪ ਨਿੰਦਾ ਕਰਨ ਤੋਂ ਹਟ ਜਾਂਦਾ ਏ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਗੁਣ ਦਾ ਅਰਥ ਹੈ ਗੁਰਮੁਖ ਪਿਆਰਿਓ ਸੁਭਾ। ਸੰਤ ਜਿਹੜਾ ਉਹ ਕਦੀ ਆਪਣਾ ਸੁਭਾਅ ਨਹੀਂ ਤਿਆਗਦਾ। ਵੀ ਵੇਰ ਜਗਤ ਦੇ ਲੋਕ ਨਿੰਦਿਆ ਕਰੀ ਜਾਣ, ਤਰਕ ਭਰਪੂਰ ਵਿਚਾਰਾਂ ਦੇ ਜਾਣ, ਪਰੰਤੂ ਸੰਤ ਦਾ ਸੁਭਾਅ ਤਰਕ ਭਰਪੂਰ ਵਿਚਾਰਾਂ ਨੂੰ ਸੁਣ ਕੇ ਉਹ ਕਦੀ ਗੁਰੂ ਦੇ ਆਸ਼ੇ ਤੋਂ ਹਟਦਾ ਕੋਈ ਨਹੀਂ। ਕਿਉਂਕਿ ਗੁਰਬਾਣੀ ਦੇ ਬਚਨ ਨੇ ਕਹਿੰਦੇ ਜਿਹੜਾ ਸੰਤ ਹੈ ਉਹ ਨਾਮ ਦੇ ਵਿੱਚ ਰਚ ਗਿਆ, ਤੇ ਨਾਮ ਦੇ ਵਿੱਚ ਰਚਿਆ ਹੋਇਆ ਸੱਜਣ ਉਹ ਸੱਜਣੋਂ ਆਪਣਾ ਸਿਰ ਤੇ ਦੇ ਸਕਦਾ ਹੈ, ਪਰੰਤੂ ਉਹ ਸਿਧਾਂਤ ਤੋਂ ਪਿੱਛੇ ਨਹੀਂ ਹਟ ਸਕਦਾ। ਤੇ ਆਪਾਂ ਜਗਤ ਦੇ ਵਿੱਚ ਵੇਖਦੇ ਹਾਂ ਜਿਹੜੇ ਗੁਰਸਿੱਖ ਅਜੇ ਪੂਰਨ ਪਰਪੱਕ ਨਹੀਂ ਹੋਏ, ਜਿਨ੍ਹਾਂ ਦੇ ਅੰਦਰ ਅਜੇ ਨਾਮ ਬਾਣੀ ਦਾ ਵਾਸਾ ਨਹੀਂ ਹੋਇਆ, ਮਾੜੀ ਜੀ ਕੋਈ ਨਿੰਦਿਆ ਕਰਦਾ ਹੈ ਨਾ, ਉਹ ਚੁੱਪ ਕਰਕੇ ਘਰ ਬਹਿ ਜਾਂਦੇ ਨੇ। ਕਹਿੰਦੇ ਕੀ ਲੋੜ ਹੈ ਨਿਤਨੇਮ ਕਰਨ ਦੀ, ਕੀ ਲੋੜ ਹੈ ਬਾਣੀ ਪੜ੍ਹਨ ਦੀ। ਲੋਕ ਤੇ ਇੰਨਾ ਤਰਕ ਕਰਦੇ ਨੇ, ਮਾਲਕ ਦੀ ਬਾਣੀ ਦੇ ਬਚਨ ਦੇ ਕਹਿੰਦੇ ਜਿਹੜਾ ਸੰਤ ਹੈ, ਨਾਮ ਦਾ ਰਸੀਆ ਹੈ, ਉਹ ਗੁਰਮੁਖ ਪਿਆਰਿਓ ਆਪਣਾ ਗੁਣ ਨਹੀਂ ਗਵਾਉਂਦਾ, ਆਪਣਾ ਸੁਭਾਅ ਨਹੀਂ ਤਿਆਗਦਾ। ਔਰ ਖਿਆਲ ਕਰਿਓ ਸੰਤ ਦਾ ਸੁਭਾਅ ਕੀ ਹੈ, ਨਿੰਦਾ ਕਰਨ ਵਾਲੇ ਨੂੰ ਵੀ ਮੁਆਫ ਕਰ ਦਿੰਦਾ ਹੈ। ਸੰਤ ਕਦੀ ਪਰਵਾਹ ਨਹੀਂ ਕਰਦਾ। ਸੰਤਨ ਅਵਰ ਨਾ ਕਾਹੂ ਜਾਨੀ, ਉਹ ਕਿਸੇ ਹੋਰ ਦੀਆਂ ਗੱਲਾਂ ਵੱਲ ਤਵੱਜੋ ਨਹੀਂ ਦਿੰਦਾ। ਔਰ ਖਿਆਲ ਕਰਿਓ ਮੇਰੀ ਕੌਮ ਦੇ ਅੰਦਰ ਇੱਕ ਨਹੀਂ ਅਨੇਕਾਂ ਗੁਰਮੁਖ ਰੂਹਾਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਮੈਂ ਕੇਵਲ ਇੱਕ ਗੁਰਮੁਖ ਰੂਹ ਦਾ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਦਾ। ਆਪਾਂ ਸਤਿਕਾਰ ਦੇ ਨਾਲ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਵਾਲੇ, ਉਹਨਾਂ ਦਾ ਜਦੋਂ ਜੀਵਨ ਪੜ੍ਹਦੇ ਨਾ, ਜਦੋਂ ਸ਼ੇਰੇ ਪੰਜਾਬ ਦਾ ਰਾਜ ਜਾਂਦਾ ਰਿਹਾ, ਸਰਦਾਰ ਸ਼ਾਮ ਸਿੰਘ ਅਟਾਰੀ ਸਾਹਿਬ ਜੀ ਆਪਣੇ ਨਗਰ ਨੂੰ ਆ ਗਏ, ਤੇ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਵਾਲੇ, ਉਹਨਾਂ ਨੇ ਵੀ ਆ ਕੇ ਆਪਣਾ ਜਿਹੜਾ ਧਰਮ ਪ੍ਰਚਾਰ ਦਾ ਕੇਂਦਰ ਹੈ ਉਹ ਨਰੰਗਾਬਾਦ ਨੂੰ ਬਣਾ ਲਿਆ। ਔਰ ਖਿਆਲ ਕਰਿਓ ਜਦੋਂ ਰਾਜ ਚਲੇ ਗਿਆ ਨਾ, ਤੇ ਕਵਰ ਕਸ਼ਮੀਰਾ ਸਿੰਘ ਤੇ ਹਰੀ ਸਿੰਘ ਨਲੂਏ ਦਾ ਸਪੁੱਤਰ ਸਰਦਾਰ ਜਵਾਹਰ ਸਿੰਘ ਨਲੂਆ, ਉਹ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਵਾਲਿਆਂ ਕੋਲ ਆ ਗਏ। ਕਿਉਂਕਿ ਬਾਬਾ ਵੀਰ ਸਿੰਘ ਸਾਹਿਬ ਜੀ ਦਾ ਅਸਰ ਰਸੂਖ ਬੜਾ ਸੀ, ਤੇ ਉਧਰ ਧਿਆਨ ਸਿੰਘ ਡੋਗਰੇ ਦੇ ਪੁੱਤ ਹੀਰਾ ਸਿੰਘ ਡੋਗਰੇ ਨੂੰ ਪਤਾ ਲੱਗ ਗਿਆ ਕਿ ਜਵਾਹਰ ਸਿੰਘ ਨਲੂਆ ਤੇ ਕਵਰ ਕਸ਼ਮੀਰਾ ਸਿੰਘ ਬਾਬਾ ਜੀ ਦੇ ਕੋਲ ਨਰੰਗਾਬਾਦ ਬੈਠੇ ਹੋਏ ਨੇ। ਉਹਨੇ ਏਲਚੀ ਭੇਜਿਆ ਜੀ ਚਿੱਠੀ ਦੇ ਕੇ ਕਿ ਬਾਬਾ ਵੀਰ ਸਿੰਘ ਸਾਹਿਬ ਜੀਓ, ਅਸੀਂ ਆਪ ਜੀ ਦਾ ਆਦਰ ਮਾਣ ਤੇ ਸਤਿਕਾਰ ਕਰਦੇ ਹਾਂ, ਇਹ ਹਕੂਮਤ ਦੇ ਭਗੌੜੇ ਨੇ, ਜਿਵੇਂ ਬਾਕੀਆਂ ਨੂੰ ਅਸੀਂ ਚੁਣ ਚੁਣ ਕੇ ਮਾਰ ਦਿੱਤਾ ਤੇ ਮਾਰ ਇਹਨਾਂ ਨੂੰ ਵੀ ਦੇਣਾ ਏ, ਤੇ ਕਿਰਪਾ ਕਰੋ ਇਹਨਾਂ ਦੋਨਾਂ ਜਾਣਿਆਂ ਨੂੰ ਸੈਨਾ ਸਮੇਤ ਗ੍ਰਿਫ਼ਤਾਰ ਕਰਵਾ ਦਿਓ। ਤੇ ਸੱਜਣੋ ਉਸੇ ਏਲਚੀ ਦੇ ਜ਼ਰੀਏ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਵਾਲਿਆਂ ਨੇ ਸੁਨੇਹਾ ਭੇਜ ਦਿੱਤਾ, ਇਹ ਗੁਰੂ ਦੇ ਪਿਆਰੇ ਦੀ ਸ਼ਰਨ ਵਿੱਚ ਆਏ ਨੇ। ਪ੍ਰਭੂ ਦਾ ਬਿਰਦ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਮੈਂ ਜਾਨ ਤੇ ਦੇ ਸਕਦਾ ਹਾਂ, ਪਰੰਤੂ ਇਹਨਾਂ ਗੁਰੂ ਦੇ ਪੁੱਤਰਾਂ ਨੂੰ ਡੋਗਰਿਆਂ ਦੇ ਹਵਾਲੇ ਨਹੀਂ ਕਰ ਸਕਦਾ। ਖਿਆਲ ਕਰੋ ਹੀਰਾ ਸਿੰਘ ਡੋਗਰਾ ਫੌਜ ਲੈ ਕੇ ਆਉਂਦਾ ਹੈ, ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਨੂੰ ਛੱਡਦੇ ਨੇ, ਮੁਠਿਆਂ ਵਾਲੀ ਦੀ ਧਰਤੀ ਤੇ ਪਹੁੰਚਦੇ ਨੇ, ਡੋਗਰੇ ਆਣ ਕੇ ਘੇਰਾ ਪਾ ਲੈਂਦੇ ਨੇ ਤੇ ਇੱਕੋ ਗੱਲ ਕਹਿੰਦੇ ਨੇ, ਬਾਬਾ ਜੀ ਕਿਰਪਾ ਕਰੋ ਇਹਨੇ ਨੂੰ ਸਾਡੂ ਸਮਰਪਿਤ ਕਰ ਦਿਓ, ਅਸੀਂ ਇਹਨਾਂ ਨੂੰ ਮਾਰ ਕੇ ਸਦਾ ਸਦਾ ਵਾਸਤੇ ਤੁਹਾਨੂੰ ਬਰੀ ਕਰ ਦੇਵਾਂਗੇ ਤੇ ਧੰਨ ਦੇ ਨਾਲ ਤੁਹਾਨੂੰ ਤੋਲ ਦੇਵਾਂਗੇ। ਤੇ ਬਾਬਾ ਵੀਰ ਸਿੰਘ ਸਾਹਿਬ ਨੇ ਇੱਕੋ ਗੱਲ ਆਖੀ ਸੀ, ਸਿੱਖੋ ਸੁਣਿਓ, ਮੈਂ ਸਿੱਖਾਂ ਦਾ ਖੂਨ ਸਿੱਖਾਂ ਦੇ ਹੱਥੋਂ ਹੁੰਦਾ ਹੋਇਆ ਵੇਖ ਨਹੀਂ ਸਕਦਾ, ਮੈਂ ਜਾਨ ਤੇ ਦੇ ਸਕਦਾ ਹਾਂ, ਪਰ ਸਿੱਖਾਂ ਦੀਆਂ ਦਸਤਾਰਾਂ ਸਿੱਖ ਲਾਉਣ ਇਹ ਮੈਂ ਪਸੰਦ ਨਹੀਂ ਕਰ ਸਕਦਾ। ਉਹਨਾਂ ਨੇ ਲਾਂਗਰੀ ਨੂੰ ਹੁਕਮ ਦਿੱਤਾ, ਕਹਿੰਦੇ ਘੇਰੇ ਪੈ ਗਏ ਨੇ, ਦਾਲਾਂ ਰਿੰਨੋ, ਖੀਰਾਂ ਰਿੰਨੋ, ਭਾਜੇ ਤਿਆਰ ਕਰੋ, ਪ੍ਰਸ਼ਾਦੇ ਲੰਗਰ ਸਜਾਓ, ਤਾਂ ਕਿ ਸਾਡੇ ਘਰ ਦੇ ਵਿੱਚ ਆਉਣ ਵਾਲਾ ਦੁਸ਼ਮਣ ਜੇਕਰ ਸਾਨੂੰ ਤੋਪਾਂ ਦੇ ਨਾਲ ਉਡਾ ਵੀ ਦਵੇ, ਤੇ ਜਦੋਂ ਗੁਰੂ ਕੇ ਲੰਗਰ ਦੇ ਵਿੱਚ ਆਏ ਤੇ ਲੰਗਰ ਦੇ ਵਿੱਚੋਂ ਭੁੱਖਾ ਨਾ ਜਾਏ। ਕਮਾਲ ਦੀ ਗੱਲ, ਹੀਰਾ ਸਿੰਘ ਡੋਗਰੇ ਨੇ ਏਲਚੀ ਨੂੰ ਹੁਕਮ ਕੀਤਾ, ਤੋਪ ਦਾ ਗੋਲਾ ਚੱਲਿਆ, ਬਾਬਾ ਵੀਰ ਸਿੰਘ ਸਾਹਿਬ ਜੀ ਦੀ ਲੱਤ ਸੱਜੇ ਪੱਟ ਤੋਂ ਤੇ ਉੱਡ ਗਈ, ਪਰੰਤੂ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਆਪਣਾ ਸਿਧਾਂਤ ਨਹੀਂ ਛੱਡਿਆ। ਔਰ ਗੁਰੂ ਦੇ ਲਾਲੋ, ਗੁਰੂ ਦਾ ਸੰਤ, ਨਾਮ ਨੂੰ ਜਪਣ ਵਾਲਾ, ਬਾਣੀ ਨੂੰ ਪੜ੍ਹਨ ਵਾਲਾ ਦੁਨੀਆਂ ਦੇ ਹਰੇਕ ਮੁਲਕ ਦੇ ਵਿੱਚ ਜਾ ਕੇ ਵੀ ਉਹ ਆਪਣੇ ਸਿਧਾਂਤ ਨੂੰ ਨਹੀਂ ਛੱਡਦਾ। ਜਦੋਂ ਪੜ੍ਹਦੇ ਹਾਂ ਸਿੱਖ ਤਵਾਰੀਖ, ਛੋਟੇ ਸਾਹਿਬਜ਼ਾਦਿਆਂ ਫਰਜੰਦਾਂ ਦਾ ਇਤਿਹਾਸ, ਸੂਬੇ ਦੀ ਕਚਹਿਰੀ ਵਿੱਚ ਜਾ ਕੇ ਗੁਰੂ ਦੇ ਲਾਲਾਂ ਨੇ ਜਦੋਂ ਵੇਖਿਆ ਕਿ ਅਗਲੇ ਪਾਸੇ ਸੂਬੇਦਾਰ ਬੈਠਾ ਏ, ਵਜ਼ੀਰ ਖਾਨ ਬੈਠਾ ਏ, ਹੋਰ ਤਰ੍ਹਾਂ ਤਰ੍ਹਾਂ ਦੇ ਨਾਮੀ ਅਹਿਲਕਾਰ ਬੈਠੇ ਨੇ, ਗੁਰੂ ਦੇ ਲਾਲਾਂ ਨੇ ਗੱਜ ਕੇ ਉੱਥੇ ਆਖਿਆ, ਖਾਨ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਆਪਣਾ ਸਿਧਾਂਤ ਨਹੀਂ ਛੱਡਿਆ। ਤੇ ਵਜ਼ੀਰ ਖਾਨ ਇੱਕ ਗੱਲ ਕਹਿੰਦਾ, ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਇਹ ਵਜ਼ੀਰ ਖਾਨ ਦਾ ਦਰਬਾਰ ਹੈ, ਇੱਥੇ ਨਮਾਜ਼ ਅਦਾ ਕਰਨੀ ਪਏਗੀ, ਇੱਥੇ ਤੁਹਾਨੂੰ ਕਲਮਾ ਪੜ੍ਹਨਾ ਪਏਗਾ। ਤੇ ਬਾਬਾ ਫਤਿਹ ਸਿੰਘ ਸਾਹਿਬ ਨੇ ਇੱਕ ਗੱਲ ਵੰਗਾਰ ਕੇ ਕਹਿ ਦਿੱਤੀ ਸੀ, ਆਪਣਾ ਗੁਣ ਨਾ ਗਵਾਵੇ, ਪੰਕਤੀ ਦੀ ਵਿਚਾਰ ਕਰ ਰਿਹਾ, ਗੁਰੂ ਦੇ ਲਾਲ ਸਾਹਿਬਜ਼ਾਦੇ ਨੇ ਗੱਜ ਕੇ ਕਿਹਾ ਸੀ, ਸਾਹਿਬਜ਼ਾਦਿਆਂ ਗੱਜ ਕੇ ਕਿਹਾ, ਸੂਬੇ ਪਰਬਤ ਦਾਬਿਆਂ ਨਾਲ ਨੀ ਹਿੱਲ ਜਾਂਦੇ, ਪੁੱਤ ਹੋਣ ਜੋ ਸ਼ੇਰ ਬੱਬਰਾਂ ਦੇ, ਕਦੀ ਵਿੱਚ ਭੇਡਾਂ ਨੀ ਰਲ ਜਾਂਦੇ, ਕੱਟ ਬੰਦ ਬੰਦ ਦੇ, ਨੇਜਿਆਂ ਤੇ ਟੰਗ ਦੇ, ਭੱਠੀਆਂ ਚ ਝੋਕ ਦੇ, ਆਰਿਆਂ ਨੂੰ ਸੌਂਪ ਦੇ, ਮੇਰੀ ਜਵਾਨੀ ਕੜਕੇ, ਮੇਰੀ ਜਵਾਨੀ ਬਲਕੇ, ਗਾਵੇਗੀ ਇਹੋ ਰਾਗਨੀ ਕੇ ਧਰਮ ਪਿੱਛੇ ਮਰਨ ਲਈ, ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਨੂੰ ਸਕੂਨ ਹੈ, ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ, ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀ ਧਰ ਦਾ ਖੂਨ ਹੈ। ਸੱਚ ਜਾਣਿਓ, ਜਿਹਦੀਆਂ ਰਗਾਂ ਵਿੱਚ ਕਲਗੀ ਧਰ ਦੁਸ਼ਟ ਦਮਨ ਦਾ ਖੂਨ ਗਰਦਿਸ਼ ਕਰਦਾ ਹੈ, ਉਹ ਕਦੀ ਕਬਰਾਂ ਦੇ ਉੱਤੇ ਸਿਰ ਨਹੀਂ ਜੇ ਚੁਕਾਉਂਦਾ, ਉਹ ਕਦੀ ਜਠੇਰਿਆਂ ਦੇ ਉੱਤੇ ਜਾ ਕੇ ਸਿਰ ਨਹੀਂ ਜੇ ਰਗੜਦਾ, ਉਹ ਕਦੀ ਜਾ ਕੇ ਮਨ ਮੱਤਾਂ ਦੇ ਧਾਗੇ ਤੇ ਟੂਣੇ ਤੇ ਤਵੀਤ ਆਪਣੇ ਹੱਥਾਂ ਦੇ ਨਾਲ ਨਹੀਂ ਬੰਨਦਾ। ਮੇਰੇ ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨੈ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮੱਠ ਭੂਲ ਨਾ ਮਾਨੈ। ਮੇਰੇ ਮਾਲਕ ਨੇ ਆਖਿਆ, ਓ ਸਿੱਖਾ, ਗੋਰਾਂ ਨੂੰ, ਮੜੀਆਂ ਨੂੰ, ਮੱਠਾਂ ਨੂੰ ਸੱਜਣਾ ਭੁੱਲ ਕੇ ਵੀ ਨਾ ਮੰਨੀ। ਔਰ ਮੇਰੀ ਬੇਨਤੀ ਹੈ ਨਿਮਰਤਾ ਦੇ ਨਾਲ, ਜਗਿਆਸੂ ਜਨੋ, ਕੁਝ ਭੁੱਲਾਂ ਜਿਹੜੀਆਂ ਨੇ ਉਹ ਮੁਆਫ ਹੋ ਜਾਂਦੀਆਂ ਨੇ। ਆਪਾਂ ਅਰਦਾਸ ਬੇਨਤੀ ਵੀ ਕਰਦੇ ਹਾਂ, ਮਹਾਰਾਜ ਬਾਣੀ ਪੜ੍ਹਦਿਆਂ ਵਿਚਾਰਦਿਆਂ ਗਲਤੀਆਂ ਹੋ ਗਈਆਂ ਨੇ, ਮੁਆਫ ਕਰ ਦਿਓ। ਪਰੰਤੂ ਮੇਰਾ ਦਾਤਾ ਬਾਣੀ ਵਿੱਚ ਲਿਖਦੇ ਨੇ, ਕਹਿੰਦੇ ਗੋਰ ਮੜੀ ਮੱਠ ਭੂਲ ਨਾ ਮਾਨੈ, ਮੰਨ ਲਾ ਜੇ ਭੁੱਲ ਕੇ ਵੀ ਤੂੰ ਮੜੀ ਨੂੰ ਮੱਥਾ ਟੇਕ ਦਿੱਤਾ। ਮੇਰੇ ਮਾਲਕ ਨੇ ਕਹਿ ਦਿੱਤਾ, ਇਹ ਭੁੱਲ ਬਖਸ਼ਣ ਯੋਗ ਨਹੀਂ। ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸੇ ਜੀ ਦਾ ਇਮਤਿਹਾਨ ਲੈਣ ਵਾਸਤੇ ਦਾਦੂ ਦੀ ਸਮਾਧ ਦੇ ਵੱਲ ਏਦਾਂ ਤੀਰ ਨਾਲ ਹੀ ਨਮਸਕਾਰ ਕਰ ਦਿੱਤੀ ਸੀ ਨਾ, ਗੁਰੂ ਦੇ ਲਾਲ ਇੰਨੇ ਸਿਆਣੇ ਸਨ, ਉਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਉੱਥੇ ਕਹਿ ਦਿੱਤਾ ਸੀ, ਮਹਾਰਾਜ ਗੁਰਬਾਣੀ ਇਹ ਗੱਲ ਲਿਖਦੀ ਹੈ ਕਿ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਤੇ ਸੱਚੇ ਪਾਤਸ਼ਾਹ ਮਹਾਰਾਜ, ਤੁਸਾਂ ਨੇ ਦਾਦੂ ਦੀ ਸਮਾਧ ਨੂੰ ਇਹ ਮੱਥਾ ਕਿਉਂ ਟੇਕਿਆ, ਤੀਰ ਨਾਲ ਨਮਸਕਾਰ ਕਿਉਂ ਕੀਤੀ ਹੈ? ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਜੀ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਆਖਿਆ ਸੀ, ਖਾਲਸਾ ਜੀ, ਜੋ ਮੈਂ ਬਣਾਉਣਾ ਚਾਹੁੰਦਾ ਸੀ ਤੁਹਾਨੂੰ, ਤੁਸੀਂ ਸੱਚ ਮੁੱਚ ਉਹ ਬਣ ਗਏ ਹੋ। ਔਰ ਖਿਆਲ ਕਰਿਓ, ਪ੍ਰਭੂ ਦਾ ਪਿਆਰਾ, ਉਹਨੂੰ ਸਚਿਆਰ ਕਹਿ ਲਓ, ਉਹਨੂੰ ਗੁਰਮੁਖ ਕਹਿ ਲਓ, ਉਹਨੂੰ ਭਗਤ ਕਹਿ ਲਓ, ਉਹਨੂੰ ਸੰਤ ਕਹਿ ਲਓ, ਉਹਨੂੰ ਬ੍ਰਹਮ ਗਿਆਨੀ ਕਹਿ ਲਓ, ਉਹ ਗੁਰਮੁਖੋ ਤੱਤੀਆਂ ਤਵੀਆਂ ਦੇ ਉੱਤੇ ਤੇ ਗੁਰੂ ਦਾ ਲਾਲ ਭੁੱਜ ਜਾਂਦਾ ਹੈ। ਪਰੰਤੂ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਗੁਰਮੁਖ ਗੁਰੂ ਦਾ ਪਿਆਰਾ ਕਦੀ ਆਪਣਾ ਸੁਭਾਅ ਨਹੀਂ ਛੱਡਦਾ। ਕਬੀਰ ਸੰਤ ਨਾ ਛੱਡੈ ਸੰਤਾਈ, ਸੰਤਾਈ ਦਾ ਭਾਵ ਹੁੰਦਾ ਏ ਸੰਤਪੁਣਾ, ਜੋ ਕੋਟਕ ਮਿਲੇ ਅਸੰਤ ਮਲਿਆਗਰ ਭੁਅੰਗਮ ਵੇਡਿਓ ਤਾਂ ਸੀਤਲਤਾ ਨਾ ਤਜੰਤ। ਕਹਿੰਦੇ ਜਿਵੇਂ ਚੰਦਨ ਦੇ ਆਲੇ ਦੁਆਲੇ ਆਣ ਕੇ ਸੱਪ ਲਪਟਾ ਮਾਰ ਲੈਣ ਤੇ ਚੰਦਨ ਆਪਣਾ ਸੁਭਾਅ ਨਹੀਂ ਛੱਡਦਾ, ਇਸੇ ਤਰੀਕੇ ਦੇ ਨਾਲ ਜਿਹੜਾ ਨਾਮ ਜਪਣ ਵਾਲਾ ਹੈ ਉਹ ਵੀ ਆਪਣਾ ਸੁਭਾਅ ਨਹੀਂ ਤਿਆਗਦਾ। ਉਹ ਬਾਣੀ ਵਿੱਚੋਂ ਪੜ੍ਹਦੇ ਆ, ਉਹ ਜਿੰਨਾ ਦਸੰਦੜਿਆ ਦੁਰਮਤ ਵੰਜੇ ਮਿੱਤਰ ਸਾਡੜੇ ਸੇਈ ਹੋ ਟੁੰਡੇਂਦੀ ਜੱਗ ਸੁਭਾਇਆ ਜਨ ਨਾਨਕ ਵਿਰਲੇ ਕਈ। ਪ੍ਰਭੂ ਦੇ ਜਿਹੜੇ ਸੱਚ ਮੁੱਚ ਦੇ ਸੰਤ ਨੇ ਹੈਣ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਤੇ ਇੱਕ ਬਚਨ ਏਦਾਂ ਦਾ ਵੀ ਲਿਖਿਆ ਮਿਲਦਾ ਜੀ, ਗਜ ਸਾਡੇ ਤੈ ਤੈ ਧੂਤੀਆਂ ਤੇਰੇ ਪਾਇਨ ਤੱਗ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨੇ ਆਖੀਏ ਬਾਨਾਰਸ ਕੇ ਠੱਗ। ਇਹਨਾਂ ਤੋਂ ਵੀ ਬਚ ਕੇ ਰਹਿਣਾ, ਪਰੰਤੂ ਜਿਹੜਾ ਨਾਮ ਜਪਣ ਵਾਲਾ ਜੀ ਉਹ ਕਦੀ ਆਪਣਾ ਸੁਭਾਅ ਨਹੀਂ ਛੱਡਦਾ।
ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵਾ।
ਉਹਨੂੰ ਪਤਾ ਲੱਗ ਜਾਂਦਾ ਹੈ ਕਿ ਹਰੇਕ ਪ੍ਰਕਾਰ ਦਾ ਕੰਮ ਮੇਰਾ ਅਕਾਲ ਪੁਰਖ ਵਾਹਿਗੁਰੂ ਖੁਦ ਕਰ ਰਿਹਾ ਹੈ ਤੇ ਦੂਜਿਆਂ ਦੇ ਕੋਲੋਂ ਕਰਵਾਉਣ ਦੀ ਸ਼ਕਤੀ ਰੱਖਦਾ।
ਹਰ ਆਪੇ ਹੀ ਮਤ ਦੇਵਾ ਸੁਆਮੀ, ਹਰ ਆਪੇ ਬੋਲ ਬੁਲਾਵਾ।
ਤੇ ਨਾਮ ਜਪਣ ਵਾਲੇ ਗੁਰਸਿੱਖ ਨੂੰ ਇਸ ਚੀਜ਼ ਦਾ ਇਲਮ ਹੋ ਜਾਂਦਾ ਹੈ ਕਿ ਉਹ ਦਾਤਾ ਸੱਚਾ ਪਾਤਸ਼ਾਹ ਮਹਾਰਾਜ ਆਪ ਹੀ ਸਵਾਮੀ ਜਗਤ ਦੇ ਲੋਕਾਂ ਨੂੰ ਮਤ ਦੇਣ ਵਾਲਾ ਹੈ। ਔਰ ਖਿਆਲ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਏਦਾਂ ਦੇ ਬਚਨ ਦਰਜ ਨੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁੱਝੀਏ ਅਕਲੀ ਕੀ ਚੈਦਾਨ। ਤੇ ਮਹਾਰਾਜ ਮਤ ਦੇਣ ਵਾਲਾ ਨਾ, ਮਤ ਦਾ ਅਰਥ ਹੈ ਅਕਲ। ਤੇ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਇਹ ਬਚਨ ਪੜਦੇ ਆ, ਮਾਲਕਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਔਰ ਖਿਆਲ ਕਰਿਓ, ਉੱਚੀ ਮਤ ਵਾਲੇ ਦੀ ਸੋਚ ਉਹ ਵੀ ਤੇ ਉੱਚੀ ਹੁੰਦੀ। ਤੇ ਇਹ ਮਤ ਸੁਮਤ ਤੇਰੇ ਵਸ ਸਵਾਮੀ। ਤੇ ਖਿਆਲ ਕਰਿਓ, ਜਦੋਂ ਆ ਕੇ ਮਾਲਕ ਜੀ ਨੂੰ ਨਤਮਸਤਕ ਹੁੰਨੇ ਨਾ, ਮੱਥਾ ਟੇਕਦੇ, ਆਪਾਂ ਆਪਣਾ ਸਿਰ ਝੁਕਾਉਂਦੇ ਆ ਮਾਲਕ ਦੇ ਚਰਨਾਂ ਤੇ, ਉਹਦਾ ਕਾਰਨ ਪਤਾ ਕੀ ਹੈ? ਸਾਡੀ ਮਤ ਜਿਹੜੀ ਹੈ ਗੁਰੂ ਕੇ ਵਿਦਵਾਨ ਸੱਜਣ ਲਿਖਦੇ ਨੇ ਸਿਰ ਵਿੱਚ, ਤੇ ਜਦੋਂ ਸਿਰ ਵਿੱਚ ਆਣ ਕੇ ਮਾਲਕ ਦੇ ਚਰਨਾਂ ਤੇ ਝੁਕਾ ਦਿੱਤਾ, ਮਾਲਕ ਜੀ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਦਿਮਾਗ ਵਿੱਚ ਕਿੱਦਾਂ ਦੀ ਅਕਲ ਹੈ, ਕਿਰਪਾ ਕਰੋ ਆਪ ਜੀ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਦਿੱਤਾ ਏ, ਸਿਰ ਰੱਖ ਦਿੱਤਾ ਏ, ਕਿਰਪਾ ਕਰਕੇ ਸਾਨੂੰ ਚੰਗੀ ਅਕਲ ਬਖਸ਼ੋ, ਚੰਗੀ ਮਤ ਬਖਸ਼ੋ। ਔਰ ਕਮਾਲ ਦੀ ਗੱਲ ਹੈ, ਫਿਰ ਜਿਹੜੇ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਗੁਰਮਤ ਬਖਸ਼ ਦਿੰਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਏ ਆਪੇ ਬੋਲ ਬੁਲਾਵੇ। ਜੀਵਾਂ ਦੇ ਵਿੱਚ ਬੈਠਾ ਹੋਇਆ ਵਾਹਿਗੁਰੂ ਉਹ ਆਪ ਹੀ ਬੋਲਦਾ ਹੈ ਬੁਲਾਵੇ, ਤੇ ਦੂਸਰਿਆਂ ਨੂੰ ਬੋਲਣ ਦੀ ਪ੍ਰੇਰਣਾ ਦਿੰਦਾ ਏ। ਤੇ ਭਾਈ ਨੰਦ ਲਾਲ ਸਿੰਘ ਸਾਹਿਬ ਦੇ ਬਚਨ ਨੇ, ਕਹਿੰਦੇ ਨੂਰ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਰੂਹ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਕਹਿੰਦੇ ਦਾਤਿਆ, ਜਦੋਂ ਮੈਂ ਕਿਸੇ ਦੀ ਰੂਹ ਵਿੱਚ ਝਾਕਣ ਦਾ ਯਤਨ ਕਰਦਾ, ਉੱਥੇ ਜਿਹੜੀ ਰੂਹ ਹੈ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਹੈ। ਤੇ ਜਦੋਂ ਮੈਂ ਕਿਸੇ ਦੇ ਸਰੂਪ ਵੱਲ, ਦੇਹ ਵੱਲ ਵੇਖਦਾ ਨਾ, ਮੈਨੂੰ ਸੱਚਿਆ ਪਾਤਸ਼ਾਹ ਮਹਾਰਾਜ ਤੇਰੇ ਤੋਂ ਬਗੈਰ ਦਿਸਦਾ ਹੀ ਕੋਈ ਨਹੀਂ। ਤੇ ਮਾਲਕ ਨੇ ਵੀ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਪਰੰਤੂ ਨਾਲ ਦੀ ਨਾਲ ਚੇਤਾਵਨੀ ਦਿੱਤੀ, ਕਹਿੰਦੇ ਖਾਲਸਾ ਜਿਹੜਾ ਹੈ ਉਹ ਨਿਆਰਾ ਰਹਿੰਦਾ ਹੈ ਤੇ ਨਿਆਰੇ ਰਹਿਣ ਦੇ ਵਿੱਚ ਹੀ ਤੇ ਆਪਣਾ ਸੰਤਪੁਣਾ ਹੈ ਤੇ ਜੇਕਰ ਆਪਾਂ ਨਿਆਰੇ ਪੱਖ ਨੂੰ ਕਾਇਮ ਰੱਖਾਂਗੇ ਨਾ ਤੇ ਵਾਕਈ ਸਾਡੇ ਹਿਰਦੇ ਦੇ ਅੰਦਰ ਨਾਮ ਦੀ ਰੌ ਚੱਲੇਗੀ।
ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵਾ।
ਨਾਮ ਜਪਣ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਵਾਹਿਗੁਰੂ ਆਪ ਹੀ ਪੰਜਾਂ ਤੱਤਾਂ ਦਾ ਵਿਸਥਾਰ ਕਰਨ ਵਾਲਾ ਹੈ ਤੇ ਉਹਨੇ ਪੰਜਾਂ ਤੱਤਾਂ ਦੇ ਵਿੱਚ ਜਿਹੜੇ ਪੰਜ ਵਿਸ਼ੇ ਧਾਤੂ ਨੇ ਉਹ ਵੀ ਦਾਤੇ ਨੇ ਖੁਦ ਆਪ ਪਾਏ ਹਨ।
ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ।
ਨਾਨਕ ਨਾਮ ਦੀ ਮੋਹਰ ਛਾਪ ਲਗਾ ਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਜਗਿਆਸੂ ਜਨੋ ਜਨ ਨਾਨਕ ਸਤਿਗੁਰ ਮੇਲੇ ਆਪੇ। ਇੱਥੇ ਦਾਵਾ ਨਹੀਂ ਕਰ ਸਕਦੇ ਕਿ ਮਾਲਕ ਦੀ ਅਸੀਂ ਤੁਹਾਡੇ ਦਰਬਾਰ ਦੇ ਵਿੱਚ ਆ ਗਏ ਹਾਂ ਤੇ ਸਾਨੂੰ ਆਪਣੇ ਨਾਲ ਮਿਲਾ ਲਓ। ਕੇਵਲ ਅਰਦਾਸ ਕਰ ਸਕਦੇ ਹਾਂ ਕਿ ਮੇਲ ਲੈਹੋ ਦਇਆਲ ਢਹਿ ਪੈ ਦੁਆਰਿਆ ਰੱਖ ਲੈਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਉਹਨੇ ਮਿਲਣਾ ਜਾਂ ਨਹੀਂ ਮਿਲਣਾ ਗੁਰਮੁਖੋ ਇਹ ਦਾਤੇ ਤੇ ਨਿਰਭਰ ਕਰਦਾ ਹੈ ਤੇ ਜਿਨ੍ਹਾਂ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਹਰ ਆਪੇ ਝਗਰ ਚੁਕਾਵੈ ਉਹਨਾਂ ਦੇ ਤਮਾਮ ਝਗੜੇ ਤੇ ਕਲੇਸ਼ ਮੇਰਾ ਦਾਤਾ ਖੁਦ ਆਪ ਮੁਕਾ ਦਿੰਦਾ ਹੈ। ਆਓ ਜਗਤ ਦੇ ਵਿੱਚ ਰਹਿਣ ਵਾਲੇ ਜੀਵ ਤੇ ਯਤਨ ਕਰਿਆ ਕਰੀਏ ਇਸ ਰਸਨਾ ਦੇ ਕੋਲੋਂ ਕਿਸੇ ਵੀ ਗੁਰਮੁਖ ਦੀ ਨਿੰਦਿਆ ਨਾ ਹੋਵੇ ਕਿਉਂਕਿ ਨਿੰਦਾ ਭਲੀ ਕਿਸੈ ਕੀ ਨਾਹੀਂ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਮੇਰੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਅਗਾਧ ਬੋਧ ਹੈ। ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਨੇ, ਭੁੱਲ ਗਲਤੀ ਲਈ ਖਿਮਾ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਦਾ ਤਿਆਗ ਕਰੋ। ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਸਮਾਪਤੀ ਕਰੀਏ ਜੀ।
ਹਰ ਆਪੇ ਪੰਚ ਤਤ ਬਿਸਥਾਰਾ
ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।